ਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਹਾਂ ਭਇਓ ਦੋ ਲੋਚਨ ਮੰਦ ਕੈ ਬੈਠ ਰਹਿਓ ਵਗ ਧਿਆਨ ਲਗਾਇਓ ਨਾਥ ਪ੍ਰਿਓਲੀ ਸਾਧ ਸਮੁੰਦਰਨ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸ ਪੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸੁਣ ਲਿਹੋ ਸਵੈ ਸਾਚ ਕਹੂੰ ਸੁਣ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਤੁਰ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਤੋਰਾ ਭਗਤਾਂ
ਰੱਬ ਵਸ ਕੀਤਾ ਪ੍ਰੇਮ ਦੀਆਂ ਪਾਈਆਂ ਡੋਰਾ ਭਗ
ਰਹਿੰਦੇ ਨੇ ਮਸਤ ਦੀਵਾਨੇ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਸਾਰੇ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਦਿਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਇਲਾਕੇ ਦੀ ਸੰਗਤ ਹੀ ਨਹੀਂ ਬਾਹਰਲੇ ਇਲਾਕਿਆਂ 'ਚੋਂ ਵੀ ਇਲਾਕਾ ਤਾਂ ਹੋ ਗਿਆ ਵੀ 30 ਕਿਲੋਮੀਟਰ ਤੋਂ 30-50 ਕਿਲੋਮੀਟਰ ਤੱਕ ਆਪਣਾ ਇਲਾਕਾ ਪਰ 50 ਤੋਂ ਨਹੀਂ ਦੂਰੋਂ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਉਦਮ ਇਲਾਕੇ ਦਾ ਲਾਹਾ ਪਤਾ ਹੀ ਕੋਈ ਨਹੀਂ ਵੀ ਕਿੰਨੇ ਕੁ ਇਲਾਕਿਆਂ ਤੋਂ ਸੰਗਤਾਂ ਆ ਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ ਸੋ ਧੰਨ ਭਾਗ ਤਿੰਨ ਦਿਨ ਦਾ ਸਮਾਂ ਮਿਲਿਆ ਦਾਸ ਦੀ ਦੂਸਰੇ ਦਿਨ ਦੀ ਹਾਜ਼ਰੀ ਹੈ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਸਤਿਗੁਰਾਂ ਦੀ ਬਖਸ਼ਿਸ਼ ਨਾਲ ਜੋ ਇਹ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਦੀ ਅੱਜ ਸੰਪੂਰਨਤਾਈ ਹੋ ਜਾਣੀ ਹੈ ਜਿਨ੍ਹਾਂ ਨੇ ਪੱਲੇ ਬੰਨਣਾ ਉਹਨਾਂ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਉਹਨਾਂ ਨੇ ਇੱਕ ਅੱਖਰ ਵੀ ਲੈ ਜਾਣਾ ਪੱਲੇ ਬੰਨ ਕੇ ਔਰ ਕਈ ਐਸੇ ਵੀ ਹੁੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਸੁਣਦੇ ਨੇ ਅਸਰੀ ਕੋਈ ਵੀ ਦਿਨ ਵੀ ਸੁਣਦੇ ਨੇ ਰਾਤ ਵੀ ਸੁਣਦੇ ਨੇ ਮੈਨੂੰ 20 ਸਾਲ ਹੋ ਗਏ ਜੀ ਬਾਬਿਆਂ ਦੀ ਸੰਗਤ ਕਰਦਿਆਂ ਪੁੱਛੋ ਅੰਮ੍ਰਿਤ ਛਕਿਆ ਅਜੇ ਅੰਮ੍ਰਿਤ ਨਹੀਂ ਛਕਿਆ ਫਿਰ ਤੂੰ ਸੰਗਤ ਨਹੀਂ ਕਰਦਾ ਹੋਣਾ ਫਿਰ ਤਾਂ ਲੰਗਰ ਛਕਣ ਜਾਂਦਾ ਹੋਵੇਗਾ ਜੇ ਸੰਗਤ ਕੀਤੀ ਹੋਵੇ 20 ਸਾਲ ਤੇ ਅਸਰੀ ਨਾ ਹੋਵੇ ਮਹੀਨਾ ਫਰਕ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਜੇ ਅਸਰ ਹੋਇਆ ਹੀ ਨਾ ਇਹਦਾ ਮਤਲਬ ਇਹ ਆ ਵੀ ਤੂੰ ਸੁਣਿਆ ਹੀ ਨਹੀਂ ਅਜੇ ਕੁਛ ਪੱਲੇ ਨਹੀਂ ਬੰਨੇ ਅਜੇ ਤੱਕ ਯਾਦ ਰੱਖਣਾ ਸੁਣਨਾ ਬੀਜਣ ਦੇ ਸਮਾਨ ਹੁੰਦਾ ਤੇ ਮੰਨ ਲੈਣਾ ਵੱਢਣ ਦੇ ਸਮਾਨ ਹੁੰਦਾ ਸੁਣਨਾ ਤੇ ਆ ਫਸਲ ਬੀਜਣੀ ਤੇ ਸੁਣ ਕੇ ਮੰਨ ਲੈਣਾ ਨਿਧਿਆਸਣ ਕਰਨਾ ਅਮਲ ਕਰਨਾ ਉਹ ਹੈ ਫਸਲ ਵੱਢਣੀ ਹੁਣ ਹਿਸਾਬ ਲਾ ਲਓ ਜੇ ਵੱਢੀ ਹੋਈ ਨਾ ਤੇ ਬੀਜਣ ਦਾ ਕੀ ਫਾਇਦਾ ਜੇ ਵੱਢੀ ਹੋਈ ਨਾ ਫਿਰ ਤੇ ਬੀਜ ਵੀ ਖਰਾਬ ਕੀਤਾ ਜਿਹੜਾ ਮਣ 2 ਮਣ ਕੁਆਂਟਲ 2 ਕੁਆਂਟਲ ਪਾਇਆ ਉਹ ਵੀ ਖਰਾਬ ਹੋ ਗਿਆ ਜੇ ਮੰਨਿਆ ਹੀ ਨਾ ਤੇ ਸਾਧ ਸੰਗਤ ਜੀ ਇਦੂ ਤੇ ਫਿਰ ਆਰਾਮ ਹੀ ਕਰ ਲੈਂਦੇ ਸਮਾਂ ਬਣਿਆ ਪੱਲੇ ਬੰਨਣਾ ਕੁਝ ਨਾ ਕੁਝ ਮੈਂ ਬੇਨਤੀ ਇੱਕ ਕੱਲ ਵੀ ਤੁਹਾਡੇ ਚਰਨਾਂ 'ਚ ਕੀਤੀ ਸੀ ਇਹੋ ਜਿਹੀ ਦੁਕਾਨ ਨਹੀਂ ਕੋਈ ਲੱਭਣੀ ਜਿੱਥੇ ਔਗਣ ਦੇ ਜਾਓ ਤੇ ਗੁਣ ਲੈ ਜਾਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾੜੀਆਂ ਚੀਜ਼ਾਂ ਦੇ ਜਾਓ ਚੰਗੀਆਂ ਲੈ ਜਾਓ ਪੱਲੇ ਬੰਨ ਕੇ ਚੰਗੀਆਂ ਗੱਲਾਂ ਪੱਲੇ ਬੰਨ ਲਓ ਮਾੜੇ ਔਗਣ ਆਪਣੇ ਛੱਡ ਦਿਓ ਹੈ ਕਿਤੇ ਇਹੋ ਜਿਹੀ ਦੁਕਾਨ ਕੋਈ ਪਰ ਇਹ ਗੁਰੂ ਦਾ ਦਰਬਾਰ ਐਸਾ ਇੱਥੇ ਆ ਕੇ ਔਗਣ ਦੇ ਦੇਣੇ ਨੇ ਆਪਣੇ ਮਹਾਰਾਜ ਜੀ ਹਮ ਨਹੀਂ ਚੰਗੇ ਮੈਂ ਮੇਰੇ 'ਚ ਕੋਈ ਚੰਗਾ ਗੁਣ ਨਹੀਂ ਕਿਰਪਾ ਕਰੋ हम मैले तुम उजल करते, हम निर्गुण तू दाता, हम मूर्ख तुम चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप खंडन, नीको ठाकुर निम्रता विच आके तो सोना नाथ अनाथ न मोसर। भाई साहब भाई गुरुदास जी कहते तो सोना नाथ अनाथ ना मोसर, मैं अनाथ हाँ, माता पिता दे हुंदिया भी मैं अनाथ हाँ, परिवार दे हुंदिया भी अनाथ हाँ, जिदे सिर साध संगत जी जेडे अजे तक गुरु वाले बने ही नहीं, अजे गुरमत दा पैरा घर च नहीं लग्या, उते माता पिता दे हुंदिया भी अनाथ ने, क्योंकि माता पिता उन्ना चिर ही ने जिन्ना चिर शरीर च सवास ने, जदों सवास चले गए माता पिता तो इत्थे रह जाने ने रोंदे, पर नाल जाण वाले भी माता पिता। इसे करके आख्या मां बना माता साहब कौर नूं ते पिता बना गुरु गोबिंद सिंह साहब नूं, वासी बन जा आनंदपुर दा खुशसना। तो सोना नाथ अनाथ ना मोसर, तो सोना दानी ना मोसो भिखारी, तेरे वर्गा दानी कोई नहीं, मेरे वर्गा भिखारी कोई नहीं। तो सोना नाथ अनाथ ना मोसर, तो सोना दानी ना मोसो भिखारी, मोसो ना दीन दयाल ना तुम सर, मोसो अज्ञान ना तो सो बेचारी, तेरे वर्गा स्याणा कोई नहीं, मेरे वर्गा मूर्ख कोई नहीं, अज्ञानी हाँ मैं। तो सो न पतत पावन न तो सर, साध संग जी मोसो न पतत पावन न तो सर, मोसो बेकारी न तो सो उपकारी। मैं पतत हाँ तुसी पावन हो, महाराज मैं बेकारी हाँ ते बेकारी हाँ, बेकारी हाँ तुसी उपकारी हो। मोरे है अवगुण तू गुण सागर, मैं ते अवगुणा का भरिया पिया, मेरे अवगुण गिणे गिण लग जाइए, गिणे नहीं जाने, ते तू गुणा का सागर है, गुणा का सागर भंडार है, गुणा का ध्यान देना, समुद्र विच किन्ना क पानी, सागर विच किन्ना क पानी है, कौन गिणती मिणती कर सकता, मापिया नहीं जा सकता सागर का पानी। इसे तरह महाराज तुसी गुणा के सागर हो, ते मैं अवगुणा का भरिया पिया, आखो सतना
वाहिगुरु,
मैं अवगुणा का भरिया पिया, तुसी गुणा के भरे होए हो, मोरे हैं अवगुण तू गुण सागर, कृपा करो जात रसातल ओट तुहारी, बस तेरी भी ओट है, एक चूला भर के मैनू भी दे दियो, आखो सतना एक चूला भर के कृपा कर दियो, किनका ही एक बूंद ही मिल जावे, बस साडा जीवन कृतार्थ हो जाएगा, साडा दुनिया विच आउणा सफला हो जाएगा, लोक ते परलोक साडा सुहेला हो जाएगा, पर कदों जदों उन्हें अपनी बख्शिश दे भंडार दे विचों एक किनका साडी झोली च पाता, फिर समझो जीवन बन गया। हो जाती है कृपा, पर कदों जदों संगत विच आवांगे ते अपना रोग दसांगे, वैद कोल जाओ रोग दसो, जैसे तो अनेक रोगी आवत हैं वैद ग्रह, जैसो जैसो रोग तैसो औखद खवावई, वैद कोल जेड़ा आंदा अपनी बीमारी दसदा है, जिहो जिहा रोग होवे फिर वैद उहो जिहा इलाज करदा, इत्थे आके भी अपने पाप दस देने ने, लुको के नहीं रखने, अपने मन दे वकार दस देने ने, लुको के नहीं रखने, अपनियां गलतियां दस देनियां ने, लुको के नहीं रखनियां, फिर ही इलाज होएगा, फिर जैसो जैसो रोग जिहो जिहा रोग है तैसो औखद खवावई, उहो जी दवाई मिलेगी। इसे तरह सानू भी जिहो जिहा रोग होएगा उहो जी सानू दवाई महाराज जी देणगे, सर्व रोग का औखद नाम मेरा वैद गुरु गोविंदा, हर हर नाम औखद मुख देवै काटै जम की। बोलो जरा गज के तिने हिस्सों के विच पढ़ना सब ने, सारे बोलियो
मेरा वैद गुरु गोविंदा, रोगियां दे रोग कटदा, मेरा वैद गुरु गोविंदा, रोगियां दे रोग कटदा, मेरा वैद
सारे बोलिया करो सारे हर हर नाम औ खुद मुख देवे कटे जम की
फंदा
फंदा वैद आया है जिवें एक पिंड विच वैद हुंदा है डॉक्टर हुंदा है तन दा इलाज करन वास्ते ते परमेश्वर दुनिया दे विच मन दा इलाज करन वास्ते समय समय सिर वखो वखरे वैद भेजदा है। एक डॉक्टर साडे पिंड च बजुर्ग हो गया फिर कोई होर सिख लैंदा काम अगे ਉਹ ਬਜ਼ੁਰਗ ਹੋ ਜਾਂਦਾ ਫਿਰ ਹੋਰ ਸਿੱਖ ਲੈਂਦਾ ਇਲਾਜ ਸਾਰਿਆਂ ਨੇ ਕਰਨਾ ਹੈ ਕੰਮ ਸਾਰਿਆਂ ਦਾ ਇੱਕੋ ਹੀ ਹੁੰਦਾ ਹੁਣ ਧਿਆਨ ਦਿਓ ਜ਼ਰਾ ਪ੍ਰਮਾਣ ਦਿਆਂ ਜਲਦੀ ਸਮਝ ਆਏਗੀ ਵੈਦ ਕੋਲ ਇੱਕ ਮਰੀਜ਼ ਗਿਆ ਉਹ ਕਹਿੰਦਾ ਮੇਰਾ ਪੇਟ ਦਰਦ ਹੋ ਰਿਹਾ ਪੇਟ 'ਚ ਦਰਦ ਹੋ ਰਿਹਾ ਹੈ ਦੱਸੋ ਇਲਾਜ ਕੋਈ ਵੈਦ ਨੇ ਸੋਚਿਆ ਵੀ ਇਹ ਬੰਦਾ ਤਕੜਾ ਪੈਸੇ ਵਾਲਾ ਜੇ ਮੈਂ ਇਹਨੂੰ ਦੱਸਤਾ ਵੀ ਜਵੈਨ ਲੈ ਲੈ ਘਰ ਜਾ ਕੇ ਜਵੈਨ ਖਾ ਲੈ ਇਹਦਾ ਮਨ ਨਹੀਂ ਟਿਕਣਾ ਇਹਦਾ ਮਨ ਨਹੀਂ ਟਿਕਣਾ ਇਸ ਕਰਕੇ ਉਸ ਵੈਦ ਨੇ ਪੈਸੇ ਲਏ ਪਹਿਲਾਂ ਤੇ ਪੈਸੇ ਲੈ ਕੇ ਉਹਨੂੰ ਇੱਕ ਪੁੜੀ ਆਪਣੇ ਕੋਲੋਂ ਦੇਤੀ ਧਿਆਨ ਲੈਣਾ ਇੱਕ ਪੁੜੀ ਦਿੱਤੀ ਆਪਣੇ ਕੋਲੋਂ ਤੇ ਉਹਨੂੰ ਕਹਿਤਾ ਇਹ ਪੁੜੀ ਨੂੰ ਜਵੈਨ 'ਚ ਮਿਲਾ ਕੇ ਗਰਮ ਪਾਣੀ ਨਾਲ ਘਰ ਜਾ ਕੇ ਛਕ ਲਈ ਪੈਸੇ ਵੀ ਲੈ ਲਏ ਉਹਦੇ ਤੋਂ ਇਲਾਜ ਤੇ ਜਵੈਨ ਸੀ ਪਰ ਉਹਨੇ ਸੋਚਿਆ ਇਹਦਾ ਮਨ ਨਹੀਂ ਖਲੋਣਾ ਅਸੀਂ ਮਹਿੰਗੀ ਦਵਾਈ ਖਾਂਦੇ ਹਾਂ ਜਿਹੜੀ ਸਸਤੀ ਦਵਾਈ ਮਿਲੇ ਨਾ ਸਸਤਾ ਸੌਦਾ ਅਸੀਂ ਕਹਿੰਦੇ ਇਹਨੇ ਕੀ ਠੀਕ ਕਰਨਾ ਮਹਿੰਗੀ ਚੀਜ਼ ਦੀ ਸਾਨੂੰ ਜ਼ਿਆਦਾ ਕਦਰ ਹੈ ਕਈ ਵਾਰੀ ਐਸਾ ਹੁੰਦਾ ਹੈ ਕਿ ਇੱਕ ਆਮ ਪੁੜੀ ਵੀ ਕੰਮ ਕਰ ਜਾਂਦੀ ਆਮ ਹੀ ਘਰਾਂ ਦੇ ਵਿੱਚ ਰਹਿਣ ਵਾਲੇ ਕੋਈ ਕਿਸੇ ਕੋਲ ਸੋਹਣੀ ਜੁਗਤ ਹੋਵੇ ਉਹ ਕੋਈ ਦਵਾਈ ਤਿਆਰ ਕੀਤੀ ਹੋਵੇ ਉਹਦੇ ਨਾਲ ਹੀ ਠੀਕ ਹੋ ਜਾਂਦਾ ਸਰੀਰ ਪਰ ਅਸੀਂ ਆਦੀ ਹਾਂ ਜਿਹੜਾ 500-400 ਰੁਪਈਆ ਲੱਗਾ ਇਹ ਦਵਾਈ ਵਧੀਆ ਹੋਏਗੀ ਸਾਡੇ ਮਨ 'ਚ ਵਹਿਮ ਹੈ ਉਹਨੇ ਵੈਦ ਨੇ ਨਾਲੇ ਤੇ ਪੈਸੇ ਲੈ ਲਏ ਕਹਿੰਦਾ ਜਾ ਕੇ ਇਹ ਪੁੜੀ ਜਵੈਨ 'ਚ ਮਿਲਾ ਕੇ ਛਕ ਲਈ ਉਹਨੇ ਉਵੇਂ ਜਿਵੇਂ ਕੀਤਾ ਨਾਲੇ ਪੈਸੇ ਦਿੱਤੇ ਠੀਕ ਹੋ ਗਿਆ ਹੁਣ ਧਿਆਨ ਦਿਓ ਉਸ ਤੋਂ ਬਾਅਦ ਇੱਕ ਮਰੀਜ਼ ਹੋਰ ਆ ਗਿਆ ਕਹਿੰਦਾ ਵੈਦ ਜੀ ਮੇਰੇ ਵੀ ਪੇਟ 'ਚ ਦਰਦ ਹੋ ਰਿਹਾ ਉਹਨੇ ਸੋਚਿਆ ਵੀ ਇਲਾਜ ਇਹਦਾ ਵੀ ਜਵੈਨ ਹੀ ਹੈ। ਉਹਨੂੰ ਦੱਸ ਦਿੱਤਾ ਪੰਸਾਰੀ ਵਾਲੇ ਦੇ ਚੱਲਿਆ ਜਾ, ਜਵੈਨ ਲੈ ਲੈ, ਖਰੀਦ ਲੈ, ਜਵੈਨ ਦਾ ਫੱਕਾ ਮਾਰ ਲੈ, ਗਰਮ ਪਾਣੀ ਨਾਲ ਠੀਕ ਹੋ ਜਾਏਗਾ। ਉਹਨੇ ਜਾ ਕੇ ਜਵੈਨ ਦੁਕਾਨ ਤੋਂ ਲਈ, ਖਾ ਕੇ ਚਲੋ ਠੀਕ ਹੋ ਗਿਆ। ਇੱਕ ਹੋਰ ਮਰੀਜ਼ ਆ ਗਿਆ, ਉਹਨੇ ਵੀ ਇਹੀ ਗੱਲ ਕਹਿਤੀ, ਕਹਿੰਦਾ ਵੈਦ ਜੀ ਪੇਟ 'ਚ ਦਰਦ ਹੁੰਦਾ ਹੈ। ਉਹਨੇ ਕਿਹਾ ਵੀ ਤੇਰਾ ਇਲਾਜ ਹੈ ਜਵੈਨ। ਉਹ ਕਹਿੰਦੇ ਮੇਰੇ ਕੋਲ ਇੰਨੇ ਪੈਸੇ ਨਹੀਂ, ਵੈਦ ਨੇ ਆਪਣੇ ਕੋਲੋਂ ਜਵੈਨ ਦਿੱਤੀ, ਉੱਥੇ ਬੈਠੇ ਨੇ ਖਾ ਲਈ, ਉਹਦੇ ਵੀ ਪੇਟ ਦਾ ਦਰਦ ਖਤਮ ਹੋ ਗਿਆ। ਧਿਆਨ ਦੇਣਾ, ਬਿਮਾਰੀ ਤਿੰਨਾਂ ਨੂੰ ਇੱਕ ਹੈ ਤੇ ਇਲਾਜ ਵੀ ਤਿੰਨਾਂ ਦਾ ਇੱਕ। ਪੇਟ ਦਰਦ ਹੋ ਰਿਹਾ, ਪੇਟ ਦਰਦ ਹੋ ਰਿਹਾ ਤੇ ਇਲਾਜ ਵੀ ਇੱਕੋ ਹੀ ਹੈ ਤਿੰਨਾਂ ਦਾ, ਜਵੈਨ। ਪਰ ਵੈਦ ਨੇ ਤਰੀਕੇ ਵੱਖੋ ਵੱਖਰੇ ਅਪਣਾਏ। ਪਹਿਲੇ ਨੂੰ ਸਮਝਾਉਣ, ਪਹਿਲੇ ਨੂੰ ਪੈਸੇ ਵੀ ਲੈ ਲਏ, ਉਹਨੂੰ ਪੁੜੀ ਵੀ ਦਿੱਤੀ ਆਪਣੇ ਕੋਲੋਂ, ਜਵੈਨ 'ਚ ਮਿਲਾ ਕੇ ਖਾ ਲਈ, ਭਲਾ ਤੇ ਜਵੈਨ ਨਹੀਂ ਕਰਨਾ ਸੀ। ਦੂਜੇ ਨੂੰ ਕਹਿ ਤਾ ਦੁਕਾਨ ਤੋਂ ਲੈ ਕੇ ਜਵੈਨ ਖਾ ਲਈ, ਉਹਦਾ ਵੀ ਪੇਟ ਦਰਦ ਜਵੈਨ ਨੇ ਹਟਾਉਣਾ। ਤੇ ਤੀਜੇ ਨੂੰ ਜਵੈਨ ਵੀ ਆਪਣੇ ਕੋਲੋਂ ਦਿੱਤੀ, ਦਰਦ ਉਹ ਵੀ ਜਵੈਨ ਨੇ ਹਟਾਉਣਾ। ਇਸੇ ਤਰ੍ਹਾਂ ਗੁਰਮੁਖੋ ਅਸੀਂ ਆ ਮਨ ਦੇ ਰੋਗੀ, ਇਲਾਜ ਸਾਰਿਆਂ ਦਾ ਨਾਮ ਹੈ। ਭਾਵੇਂ ਸਤਯੁਗ ਸੀ, ਭਾਵੇਂ ਤ੍ਰੇਤਾ ਸੀ, ਭਾਵੇਂ ਦੁਆਪਰ ਸੀ ਤੇ ਭਾਵੇਂ ਕਲਯੁਗ ਹੈ, ਇਲਾਜ ਸਾਰਿਆਂ ਦਾ ਨਾਮ ਹੈ। ਬਿਮਾਰੀ ਸਾਰਿਆਂ ਦੀ ਇੱਕੋ ਹੈ, ਪਰ ਸਮੇਂ ਦੇ ਪੈਰੋਕਾਰਾਂ ਨੇ, ਸਤਯੁਗ ਦੇ ਪੈਰੋਕਾਰਾਂ ਨੇ ਤਰੀਕਾ ਹੋਰ ਅਪਣਾਇਆ, ਤ੍ਰੇਤੇ ਦੇ ਪੈਰੋਕਾਰਾਂ ਨੇ ਤਰੀਕਾ ਹੋਰ ਅਪਣਾਇਆ, ਦੁਆਪਰ ਦੇ ਧਰਮ ਦੇ ਪੈਰੋਕਾਰਾਂ ਨੇ ਤਰੀਕਾ ਹੋਰ ਅਪਣਾਇਆ ਤੇ ਕਲਯੁਗ ਦੇ ਪੈਰੋਕਾਰਾਂ ਨੇ ਤਰੀਕਾ ਹੋਰ ਅਪਣਾਇਆ। ਤਰੀਕਾ ਵੱਖੋ ਵੱਖਰਾ ਹੈ। ਸਤਯੁਗ ਸੀ ਲੰਮੀਆਂ ਉਮਰਾਂ, ਲੱਖ ਲੱਖ ਵਰੇ ਦੀ ਉਮਰ, ਉਦੋਂ ਤਰੀਕਾ ਹੋਰ ਅਪਣਾਇਆ, ਜਲ ਧਾਰੇ ਕਰੀ ਚੱਲੋ, ਧੂਣੀਆਂ ਤਾਪੀ ਚੱਲੋ। ਤ੍ਰੇਤੇ ਦੇ ਵਿੱਚ ਜੱਗ ਹੋਣੇ ਸ਼ੁਰੂ ਹੋ ਗਏ, ਹਜ਼ਾਰ ਵਰੇ ਦੀ ਉਮਰ, ਸਾਧ ਸੰਗਤ ਜੀ 10,000 ਵਰੇ ਦੀ ਉਮਰ ਹੁੰਦੀ, ਤੇ ਦੁਆਪਰ ਵਿੱਚ 1,000 ਵਰੇ ਦੀ ਉਮਰ ਇੱਕ ਬੰਦੇ ਦੀ। ਫਿਰ ਕਲਯੁਗ ਦੇ ਵਿੱਚ ਮਹਾਰਾਜ ਨੇ ਸੌਖਾ ਤਰੀਕਾ ਦੱਸਿਆ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਧੂਣੀਆਂ ਤਾਪਣ ਦੀ ਲੋੜ ਨਹੀਂ, ਜਲ ਧਾਰੇ ਕਰਨ ਦੀ ਲੋੜ ਨਹੀਂ, ਉਹ ਤੈਨੂੰ ਪਰਿਵਾਰ ਛੱਡਣ ਦੀ ਲੋੜ ਨਹੀਂ। ਪਰਿਵਾਰ ਛੱਡੇ ਦਾ ਕੀ ਫਾਇਦਾ ਜੇ ਵਿਕਾਰ ਹੀ ਨਾ ਛੱਡੇ। ਆਖੋ
ਸਤਨਾਮ।
ਪਰਿਵਾਰ ਛੱਡੇ ਦਾ ਕਿਆ ਫਾਇਦਾ ਜੇ ਕੋਈ ਬੰਦਾ ਆਪਣੇ ਮਨ ਦੇ ਵਿਕਾਰ ਨਾ ਛੱਡੇ। ਤਰੀਕੇ ਵੱਖੋ ਵੱਖਰੇ ਨੇ, ਇਲਾਜ ਸਾਰਿਆਂ ਦਾ ਨਾਮ ਹੈ। ਭਾਵੇਂ ਦੁਆਪਰ ਸੀ, ਭਾਵੇਂ ਤ੍ਰੇਤਾ, ਭਾਵੇਂ ਕਲਯੁਗ, ਸਾਰਿਆਂ ਦਾ ਸਾਡਾ ਇਲਾਜ ਹੈ ਵਾਹਿਗੁਰੂ ਦਾ ਨਾਮ। ਪਰ ਸਮੇਂ ਸਮੇਂ ਸਿਰ ਪੈਰੋਕਾਰ ਆਉਂਦੇ ਰਹੇ, ਰੱਬ ਦੇ ਪਿਆਰੇ ਆਉਂਦੇ ਰਹੇ, ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਮੁਹੰਮਦ ਸਾਹਿਬ ਆਏ, ਈਸਾ ਜੀ ਆਏ, ਗੁਰੂ ਨਾਨਕ ਸਾਹਿਬ ਆਏ। ਤਰੀਕਾ ਸਭ ਦਾ ਵੱਖੋ ਵੱਖਰਾ, ਢੰਗ ਵੱਖੋ ਵੱਖਰਾ, ਪਰ ਜੋੜਿਆ ਤੇ ਸਾਰਿਆਂ ਨੇ ਨਾਮ ਨਾਲ ਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ
ਖੁਦਾਏ
ਖੁਦਾਏ, ਕੋਈ ਸੇਵੇ ਗੁਸਈਆ, ਕੋਈ
ਅਲਾਏ,
ਉਹ ਕੋਈ ਅੱਲਾ ਅੱਲਾ ਕਹਿੰਦਾ, ਕੋਈ ਰਾਮ ਰਾਮ, ਕੋਈ ਖੁਦਾ, ਕੋਈ ਵਾਹਿਗੁਰੂ ਕਹਿੰਦਾ। ਨਾਮ ਵੱਖੋ ਵੱਖਰੇ ਨੇ, ਪੜੋ ਸਾਰੇ।
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ, ਕੋਈ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਤੈਨੂੰ ਰਾਮ ਆਖਦਾ।
ਪ੍ਰਣਾਮ ਨੇ ਕਰਨਾ। ਪਰ ਨਾਮ ਵੱਖੋ ਵੱਖਰੇ ਨੇ, ਬੰਦਾ ਇੱਕੋ ਹੀ ਹੁੰਦਾ ਹੈ। ਕੋਈ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਉਹਨੂੰ ਪਿਤਾ ਜੀ ਕਹਿੰਦਾ, ਵੱਖੋ ਵੱਖਰੇ ਨਾਮ ਨੇ। ਬੰਦਾ ਤੇ ਇੱਕੋ ਹੀ ਹੈ, ਪਰ ਲੋਕਾਂ ਨੇ ਵੱਖੋ ਵੱਖਰੇ ਨਾਮ ਰੱਖ ਲਏ। ਕਿਸੇ ਦਾ ਕੁਛ ਲੱਗਦਾ, ਕਿਸੇ ਦਾ ਕੁਛ ਲੱਗਦਾ, ਬੰਦਾ ਇੱਕੋ ਹੀ ਹੈ, ਰੱਬ ਇੱਕੋ ਹੀ ਹੈ, ਨਾਮ ਉਹਦੇ ਵੱਖੋ ਵੱਖਰੇ ਨੇ। ਪਰ ਅਸੀਂ ਝਗੜੇ ਪਾਏ ਹੋਏ ਨੇ, ਅੱਜ ਧਰਮਾਂ ਦੇ ਪਿੱਛੇ ਸਾਡੀਆਂ ਲੜਾਈਆਂ ਨੇ, ਕੌਮਾਂ ਮਜ਼ਹਬਾਂ ਦੇ ਪਿੱਛੇ ਸਾਡੇ ਝਗੜੇ ਹੋ ਰਹੇ ਨੇ, ਜਾਤਾਂ ਦੇ ਰੌਲੇ ਪਏ ਹੋਏ ਨੇ। ਪਿੰਡਾਂ 'ਚ ਚਾਰ ਚਾਰ ਗੁਰਦੁਆਰੇ ਬਣੇ ਨੇ ਆ ਫਲਾਣੀ ਜਾਤ ਵਾਲਿਆਂ ਦਾ, ਫਲਾਣੀ ਜਾਤ ਵਾਲਿਆਂ ਦਾ, ਪਰ ਇੱਥੇ ਸਭ ਦੀ ਬਾਣੀ ਦਰਜ ਹੈ। ਜਾਤਾਂ ਦਾ ਤੇ ਰੌਲਾ ਖਤਮ ਕਰਤਾ ਮਹਾਰਾਜ ਨੇ, ਪਰ ਸਾਡੇ ਵਿੱਚੋਂ ਨਿਕਲਿਆ ਨਹੀਂ, ਝਗੜੇ ਪੈਦਾ ਹੋਏ ਹੋਏ ਨੇ। ਅਸੀਂ ਵੰਡ ਲਿਆ ਰੱਬ, ਵੰਡੀਆਂ ਪਾਈਆਂ ਹੋਈਆਂ ਰੱਬ ਦੀਆਂ। ਜਿਵੇਂ ਇੱਕ ਮਾਸਟਰ ਬਾਹਰ ਗਿਆ, ਥੱਕਿਆ ਆਇਆ ਸਕੂਲ ਵਿੱਚ, ਆ ਕੇ ਬਹਿ ਗਿਆ, ਕਹਿੰਦਾ ਬਈ ਬੱਚਿਓ ਥੱਕ ਗਿਆ ਮੈਂ, ਲੱਤਾਂ ਘੁੱਟਣ ਲੱਗ ਗਏ ਦੋ ਬੱਚੇ। ਉਹ ਲੱਤਾਂ ਦਬਾਉਂਦੇ ਨੇ, ਲੱਤਾਂ ਘੁੱਟਦਿਆਂ ਘੁੱਟਦਿਆਂ ਮਾਸਟਰ ਨੂੰ ਨੀਂਦ ਆ ਗਈ, ਸੌਂ ਗਿਆ। ਉਹ ਲੱਤਾਂ ਘੁੱਟ ਰਹੇ ਨੇ, ਥੋੜੇ ਸਮੇਂ ਬਾਅਦ ਉਹ ਤੇ ਸੁੱਤਾ ਪਿਆ। ਇੱਕ ਵਿਦਿਆਰਥੀ ਨੇ ਦੂਜੀ ਲੱਤ ਨੂੰ ਹੱਥ ਲਾ ਦਿੱਤਾ, ਜਿਹਨੂੰ ਦੂਜਾ ਘੁੱਟਦਾ। ਉਹ ਕਹਿੰਦਾ ਤੂੰ ਮੇਰੇ ਵਾਲੀ ਲੱਤ ਨੂੰ ਹੱਥ ਕਿਉਂ ਲਾਉਂਦਾ, ਹੁਣ ਨਾ ਲਾਈ ਹੱਥ, ਜੇ ਮੇਰੇ ਵਾਲੀ ਲੱਤ ਨੂੰ ਹੱਥ ਲਾ ਮੈਂ ਤੇਰੇ ਵਾਲੀ ਲੱਤ ਤੋੜ ਦੇਣੀ। ਉਹ ਫਿਰ ਜਾਣ ਕੇ ਛੇੜ ਦਿਆ ਕਰੇ, ਹੱਥ ਲਾ ਦਿਆ ਕਰੇ, ਝਗੜਾ ਹੁੰਦਾ ਰਿਹਾ। ਇੱਕ ਬਾਹਰ ਚੱਲਿਆ ਗਿਆ, ਇੱਕ ਲੱਤਾਂ ਘੁੱਟਦਾ। ਜਦੋਂ ਇੱਕ ਬਾਹਰ ਚੱਲਿਆ ਗਿਆ, ਉਹਨੇ ਛੇਤੀ ਦੇਣੇ ਦੂਜੇ ਪਾਸੇ ਹੋ ਗਏ, ਉਹਦੇ ਵਾਲੀ ਲੱਤ ਲੱਗ ਗਿਆ ਘੁੱਟਣ। ਬੱਚਿਆਂ ਨੂੰ ਆਦਤ ਹੁੰਦੀ, ਉਹ ਦੂਜੀ ਲੱਤ ਘੁੱਟਦਾ। ਉਹਨੇ ਨੂੰ ਉਹ ਬਾਹਰੋਂ ਆ ਗਿਆ, ਉਹਨੇ ਆਖਿਆ ਮੇਰੇ ਵਾਲੀ ਲੱਤ ਲੱਗ ਗਿਆ ਘੁੱਟਣ, ਤੈਨੂੰ ਕਿਹਾ ਸੀ ਨਾ। ਉੱਥੇ ਕੋਲ ਹੀ ਡੰਡਾ ਪਿਆ ਸੀ, ਜ਼ੋਰ ਦੀ ਮਾਰੀ ਉਹਦੀ ਲੱਤ, ਕਹਿੰਦੇ ਤੂੰ ਮੇਰੇ ਵਾਲੀ ਲੱਤ ਘੁੱਟੀ ਹੈ, ਮੈਂ ਤੇਰੇ ਵਾਲੀ ਲੱਤ ਨਹੀਂ। ਆ ਬੇ ਡੰਡਾ ਮਾਰਿਆ ਲੱਤ 'ਤੇ, ਉਹਨੇ ਦੂਜੇ ਪਾਸੇ ਮਾਰਿਆ, ਜੇ ਤੂੰ ਮੇਰੇ ਵਾਲੀ ਲੱਤ 'ਤੇ ਮਾਰਦਾ ਮੈਂ ਤੇਰੇ ਵਾਲੀ। ਉਹ ਮਾਸਟਰ ਦੀਆਂ ਲੱਤਾਂ ਤੋੜਦੀਆਂ, ਰੌਲਾ ਪਾਉਂਦਾ, ਇਹ ਕੀ ਕਰਤਾ ਤੁਸੀਂ ਮਾਸਟਰ ਜੀ? ਡੰਡਾ ਮੈਂ ਤਾਂ ਮਾਰਿਆ, ਇਹਨੇ ਮੇਰੇ ਵਾਲੀ ਲੱਤ ਨੂੰ ਹੱਥ ਕਿਵੇਂ ਲਾ ਦਿੱਤਾ? ਉਹ ਕਹਿੰਦਾ ਨੇ ਮੇਰੇ ਵਾਲੀ ਲੱਤ ਨੂੰ ਹੱਥ ਕਿਵੇਂ ਲਾ ਦਿੱਤਾ? ਗੁਰਮੁਖੋ, ਅਸੀਂ ਵੀ ਰੱਬ ਦੀਆਂ ਲੱਤਾਂ ਵੰਡੀ ਫਿਰਦੇ ਹਾਂ, ਕੋ ਸਤਨਾਮ, ਅਸੀਂ ਵੀ ਵੰਡੀਆਂ ਪਾਈਆਂ ਹੋਈਆਂ ਨੇ। ਧਰਮਾਂ ਦੇ ਪਿੱਛੇ ਅਸੀਂ ਲੜਦੇ ਹਾਂ, ਥਾਂ ਥਾਂ ਤੇ ਮਰਦ ਦੀ ਬੇਅਦਬੀ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਰਦ ਦੀ ਥਾਂ ਥਾਂ ਦੇ ਉੱਤੇ ਕਾਹਦੇ ਵਾਸਤੇ? ਕਿਉਂ ਅੱਜ ਮੰਦਿਰ ਢਾਏ ਜਾ ਰਹੇ ਨੇ? ਕਿਉਂ ਕੋਈ ਮਸੀਤਾਂ ਢਾਵੇ? ਕਿਉਂ ਕੋਈ ਗੁਰਦੁਆਰੇ ਢਾਵੇ? ਅਸੀਂ ਆਪਸੀ ਫੁੱਟ ਕਾਰਨ ਇਹ ਨਹੀਂ ਵੇਖਦੇ, ਇੱਕੋ ਜਿਹੇ ਬਣਾਇਆ ਪਰਮੇਸ਼ਰ ਨੇ, ਅਸੀਂ ਕਿੱਧਰ ਪੈ ਗਏ? ਠੀਕ ਹੈ ਕੋਈ ਰਾਮ ਕਵੇ, ਕੋਈ ਅੱਲਾ ਕਵੇ, ਕੋਈ ਖੁਦਾ ਕਵੇ, ਪਰ ਜੁੜਨ ਸਾਰੇ। ਹਾਂ ਇਹ ਗੱਲ ਜ਼ਰੂਰ ਹੈ ਵੀ ਆਪੋ ਆਪਣੇ ਧਰਮਾਂ ਦੇ ਵਿੱਚ ਪੱਕੇ ਹੋਣ ਸਾਰੇ, ਪੱਕੇ। ਹਿੰਦੂ ਹੋਵੇ, ਤਿਲਕ ਲਾਵੇ, ਜੰਜੂ ਪਾਵੇ, ਆਪਣੀ ਮਰਿਆਦਾ ਪੂਰੀ ਕਰੇ। ਤੇ ਜੇ ਸਾਧ ਸੰਗਤ ਜੀ ਮੁਸਲਮਾਨ ਹੈ, ਪੰਜ ਨਮਾਜ਼ਾਂ ਪੜ੍ਹੇ ਰੋਜ਼, ਸਾਧ ਸੰਗਤ ਜੀ ਹੱਜ ਕਰੇ ਮੱਕੇ ਦਾ, ਤੇ ਜੇ ਕੋਈ ਸਿੱਖ ਹੈ ਉਹਦਾ ਫਰਜ਼ ਹੈ ਪੰਜ ਕਕਾਰਾਂ ਦਾ ਧਾਰਨੀ ਹੋਵੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਇਹ ਸਾਡਾ ਫਰਜ਼ ਹੈ। ਸੋ ਸਾਧ ਸੰਗਤ ਜਿੰਨਾ ਚਿਰ ਆਪੋ ਆਪਣੀ ਮਰਿਆਦਾ ਪੂਰੀ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣੇ, ਉਹਨਾਂ ਚਿਰ ਆਨੰਦ ਨਹੀਂ ਆਏਗਾ ਜੀਵਨ ਦੇ ਵਿੱਚ। ਸਾਧ ਸੰਗਤ ਜੀ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਮਾਇਆ ਦਾ ਆਨੰਦ ਹੈ, ਕੱਪੜੇ ਦਾ ਆਨੰਦ ਹੈ, ਖਾਣ ਦਾ ਆਨੰਦ ਹੈ, ਗੱਡੀਆਂ ਦਾ ਆਨੰਦ ਹੈ, ਕੋਠੀਆਂ ਦਾ ਆਨੰਦ ਹੈ, ਪਰ ਇਹ ਸਾਰੇ ਹੀ ਆਨੰਦ ਝੂਠੇ ਨੇ, ਫਿੱਕੇ ਨੇ। ਜਦੋਂ ਸਤਿਗੁਰਾਂ ਦੇ ਚਰਨਾਂ 'ਚ ਆਵਾਂਗੇ, ਮਰਦ ਚਰਨਾਂ 'ਚ ਜੁੜਾਂਗੇ, ਫਿਰ ਪਤਾ ਲੱਗਣਾ ਆਨੰਦ ਕੀ ਹੈ, ਅਸਲੀ ਆਨੰਦ। ਇਹ ਤੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਿਵੇਂ ਅਨੁਮਾਨ ਲਾਈਏ, ਇਹ ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਤੇ ਜਿਨ੍ਹਾਂ ਨੇ ਆਨੰਦ ਮਾਣਿਆ ਉਹਨਾਂ ਨੂੰ ਪਤਾ, ਜਿਵੇਂ ਕੱਲ੍ਹ ਸੁਣਿਆ ਸੀ ਨਾ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ। ਇਹ ਤੇ ਕਹਿਣ ਵਾਲੀ ਗੱਲ ਨਹੀਂ, ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਰਹਿ ਕੇ ਆਨੰਦ ਮਾਣਿਆ ਉਹੀ ਜਾਣਦੇ ਨੇ, ਉਹ ਤੇ ਇੱਕੋ ਹੀ ਅਰਦਾਸਾਂ ਕਰਦੇ, ਕਿਹੜੀ? ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ, ਮਾਇਆ ਦੀ ਲੋੜ ਨਹੀਂ, ਮਾਇਆ ਮਿਲ ਜੇ ਤਾਂ ਕੋਈ ਨਹੀਂ, ਨਹੀਂ ਮਿਲੇ ਤਾਂ ਕੋਈ ਨਹੀਂ, ਕੋਠੀ ਬਣ ਜੇ ਤਾਂ ਕੋਈ ਨੀ, ਨਹੀਂ ਬਣੇ ਤਾਂ ਕੋਈ ਨੀ, ਗੱਡੀ ਆ ਜੇ ਤਾਂ ਕੋਈ ਨੀ, ਨਹੀਂ ਵੀ ਆਊ ਤਾਂ ਵੀ ਕੋਈ ਨੀ, ਸਕੂਟਰ ਦਿੱਤਾ, ਸਾਈਕਲ ਦਿੱਤਾ, ਮੋਟਰਸਾਈਕਲ ਦਿੱਤਾ, ਬਸ ਠੀਕ ਹੈ, ਪਰ ਇੱਕ ਕਿਰਪਾ ਰੱਖਿਆ ਜੇ, ਕਿਹੜੀ?
ਦਾਤਾ ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਵਾਲੀ ਮੌਜ ਮੜੀ ਰੱਖੀ
ਫਿਰ ਤੇ ਸਾਈਕਲ ਤੇ ਵੀ ਆਨੰਦ ਹੈ, ਫਿਰ ਤੇ ਪੈਦਲ ਵੀ ਆਨੰਦ ਹੈ, ਲੱਤਾਂ ਟੁੱਟੀਆਂ ਵੀ ਹੋਣ, ਉਹ ਤਿੰਨ ਪਹੀਆਂ ਵਾਲਾ ਸਾਈਕਲ ਹੈ ਉਹਦੇ ਤੇ ਵੀ ਆਨੰਦ ਹੈ ਜੇ ਉਹਦੇ ਚਰਨਾਂ ਨਾਲ ਜੁੜਿਆ ਹੈ, ਜੇ ਨਹੀਂ ਜੁੜਿਆ ਭਾਵੇਂ 10 ਲੱਖ ਵਾਲੀ ਗੱਡੀ 'ਚ ਬਹਿ ਜਾਓ ਫਿਰ ਵੀ ਆਨੰਦ ਨਹੀਂ, ਫਿਰ ਵੀ ਮਨ ਭਟਕਦਾ, ਜੇ ਚਰਨਾਂ ਨਾਲ ਜੁੜਿਆ ਫਿਰ ਤੇ ਰੁੱਖੀ ਮਿੱਸੀ 'ਚ ਵੀ ਆਨੰਦ ਹੈ, ਫਿਰ ਤੇ ਅਚਾਰ ਵੀ ਨਾ ਹੋਵੇ ਭਾਵੇਂ ਲੂਣ ਹੀ ਹੋਵੇ ਫਿਰ ਵੀ ਆਨੰਦ ਹੈ, ਜੇ ਮਨ ਜੁੜਿਆ ਫਿਰ ਤੇ ਪਾਣੀ ਪੀ ਕੇ ਵੀ ਗੁਜ਼ਾਰਾ ਕਰ ਲੂ, ਜੇ ਮਨ ਨਹੀਂ ਜੁੜਿਆ ਉਹ ਚਰਨਾਂ ਨਾਲ ਪ੍ਰੀਤ ਨਹੀਂ ਪਈ ਫਿਰ ਦੁੱਧ ਵੀ ਫਿੱਕਾ ਹੀ ਲੱਗਦਾ, ਦੁੱਧ ਵੀ ਸਵਾਦ ਨਹੀਂ ਲੱਗਦਾ, ਜੇ ਮਨ ਉਹਦੇ ਚਰਨਾਂ ਨਾਲ ਜੁੜਿਆ ਫਿਰ ਤੇ ਲੂਣ ਖਾ ਕੇ ਵੀ ਗੁਜ਼ਾਰਾ ਕਰ ਸਕਦਾ ਹੈ, ਨਮਕ ਧਰ ਕੇ ਹੀ ਛਕ ਲਏਗਾ, ਜੇ ਮਨ ਨਹੀਂ ਜੁੜਿਆ 36 ਪ੍ਰਕਾਰ ਦਾ ਭੋਜਨ ਅੱਗੇ ਰੱਖ ਦਿਓ ਨਾਕੀ ਚੜਦਾ ਕੋ ਸਤਨਾਮ,
ਵਾਹਿਗੁਰੂ,
ਮਨ ਨਹੀਂ ਜੁੜਿਆ, ਪਰ ਜਿਨ੍ਹਾਂ ਦਾ ਮਨ ਜੁੜਿਆ ਹੋਇਆ ਉਹ ਤੇ ਬਸ ਕਹਿੰਦੇ ਕੋਈ ਨੀ ਇਹਨਾਂ ਚੀਜ਼ਾਂ ਨੇ ਕਿਹੜਾ ਨਾਲ ਜਾਣਾ,
ਚਰਨਾਂ ਦੀ ਜੀ
ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ
ਪਰਵਾਨ,
ਜਿਹਨੇ ਸਤਿਗੁਰਾਂ ਦੇ ਚਰਨਾਂ ਦਾ ਆਨੰਦ ਮਾਣਿਆ ਨਾ ਉਹਨੂੰ ਦੁਨਿਆਵੀ ਪਦਾਰਥ ਉਹਦੇ ਵਿੱਚ ਆਨੰਦ ਨਹੀਂ, ਜਿਹੜਾ ਮਰਦ ਚਰਨਾਂ 'ਚ ਆਨੰਦ ਹੈ, ਜੋ ਸੇਵਾ ਸਿਮਰਨ 'ਚ ਆਨੰਦ ਹੈ, ਜੋ ਉਹਦੇ ਨਾਮ ਵਿੱਚ ਆਨੰਦ ਹੈ, ਉਹ ਹੋਰ ਨਹੀਂ ਕਿਤੇ। ਪਰ ਜਿਹਨਾਂ ਨੇ ਆਨੰਦ ਮਾਣਿਆ ਹੀ ਨਹੀਂ ਉਹ ਦੱਸ ਨਹੀਂ ਸਕਦੇ। ਤੇ ਜਿਹੜੇ ਦੱਸਦੇ ਨੇ ਇਹ ਗੱਲ ਯਾਦ ਰੱਖਿਓ, ਜਿਹੜੇ ਲੋਕਾਂ ਨੂੰ ਦੱਸਦੇ ਨੇ ਉਹਨਾਂ ਨੇ ਅਜੇ ਰੱਬ ਦੇ ਪਿਆਰ ਵਿੱਚ ਕਦੇ ਉਹ ਜੁੜੇ ਹੀ ਨਹੀਂ, ਨਾ ਉਹਨਾਂ ਨੇ ਕਦੇ ਆਨੰਦ ਮਾਣਿਆ। ਜਿਹੜੇ ਰੱਬ ਕੋਲ ਵੱਸਦੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ, ਜਿਹੜੇ ਲੋਕਾਂ ਨੂੰ ਦੱਸਦੇ ਨੇ ਸਮਝ ਲਓ ਵੀ ਉਹ ਨੇੜੇ ਵੱਸਦੇ ਨਹੀਂ। ਸਾਬਰ ਅੰਦਰ ਸਾਬਰੀ ਤਨ ਇਹ ਵਹਿ ਜਾ ਲੈਣ ਹੋਣ ਨਜ਼ੀਕ ਖੁਦਾਏ ਦੇ, ਜਿਹੜੇ ਰੱਬ ਦੇ ਕੋਲ ਹੋਣਗੇ ਨਾ ਭੇਦ ਨਾ ਕਿਸੇ ਦੇ, ਉਹ ਕਿਸੇ ਨੂੰ ਭੇਦ ਦੱਸਣਗੇ ਹੀ ਨਹੀਂ। ਜਿੰਨਾ ਮਰਜ਼ੀ ਯਤਨ ਕਰ ਲਓ ਉਹ ਕਦੇ ਇਹ ਨਹੀਂ ਕਹਿਣਗੇ ਕਿ ਮੈਂ ਚੌਂਕੜਾ ਮਾਰ ਲਿਆ ਤੇ ਮੈਨੂੰ ਸਾਹਮਣੇ ਗੁਰੂ ਗੋਬਿੰਦ ਸਿੰਘ ਦਿਸ ਪਏ। ਭੇਦ ਨਾ ਕਿਸੇ ਦੇਣ, ਉਹ ਤੇ ਭੇਦ ਦੱਸਦੇ ਨਹੀਂ ਕਿਸੇ ਨੂੰ। ਤੇ ਜਿਹੜੇ ਦੱਸਦੇ ਨੇ, ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬੂ ਨਾ ਡੋਲੇ। ਕਬੀਰ ਸਾਹਿਬ ਕਹਿੰਦੇ ਨੇ ਉਹ ਘੜਾ ਬੋਲਦਾ ਹੈ ਜਿਹੜਾ ਖਾਲੀ ਹੈ। ਗਾਉਣ ਵਾਲੇ ਘੜੇ ਵਜਾਉਂਦੇ ਨੇ, ਖਾਲੀ ਘੜਾ ਹੀ ਵੱਜੂ, ਤੇ ਜਿਹੜਾ ਘੜਾ ਦਾਣਿਆਂ ਨਾਲ ਭਰਿਆ ਹੋਵੇ ਉਹ ਕਿਵੇਂ ਵੱਜੂ? ਪਾਣੀ ਨਾਲ ਜਿਹੜਾ ਭਰਿਆ ਉਹ ਕਿਵੇਂ ਵੱਜੂ? ਕਬੀਰ ਸਾਹਿਬ ਕਹਿੰਦੇ ਜਿਹੜਾ ਭਰਿਆ ਉਹਦੇ ਚੋਂ ਆਵਾਜ਼ ਨਹੀਂ ਆਉਂਦੀ। ਜਿਹੜੇ ਨਾਮ ਨਾਲ ਅੰਦਰੋਂ ਭਰੇ ਹੋਏ ਨੇ ਨਾ, ਉਹ ਕਦੇ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਤਾਰ ਦੂੰ ਤੇਰਾ ਬੇੜਾ, ਮੈਂ ਬੰਨੇ ਲਾ ਦੂੰ, ਮੇਰੇ 'ਚ ਪਾਵਰ ਹੈ, ਮੈਨੂੰ ਸ਼ਹੀਦਾਂ ਸਿੰਘਾਂ ਦਾ ਪਹਿਰਾ ਆਉਂਦਾ, ਜਾਂ ਮੇਰੇ 'ਤੇ ਬਹੁਤ ਕਿਰਪਾ ਹੋ ਗਈ ਰੱਬ ਦੀ, ਮੈਨੂੰ ਬਾਜਾਂ ਵਾਲੇ ਦਿਸ ਪਏ, ਮੈਨੂੰ ਗੁਰੂ ਨਾਨਕ ਦਿਸ ਪਿਆ। ਉਹ ਕਦੇ ਕਿਸੇ ਨੂੰ ਇਹ ਗੱਲ ਨਹੀਂ ਕਹਿੰਦੇ। ਉਹ ਤੇ ਸਦਾ ਕਹਿਣਗੇ ਮੇਰੇ ਕੋਲ ਕੀ ਹੈ? ਸਤਿਗੁਰਾਂ ਦੇ ਚਰਨਾਂ ਨਾਲ ਜੋੜ, ਆਖੋ ਸਤਨਾਮ, ਆਖੋ ਸਤਨਾਮ। ਉਹ ਦੱਸਦੇ ਨਹੀਂ ਤੂੰ ਤੂੰ ਕਰਤਾ ਮੁਝ ਮੈਂ ਰਹਾ ਨਾ ਹੂੰ, ਉਹ ਤੇ ਤੂੰ ਤੂੰ ਹੀ ਕਰਦੇ ਨੇ, ਬਸ ਮੇਰੇ ਪੱਲੇ ਕੁਛ ਨਹੀਂ, ਲੁਕੋ ਕੇ ਰੱਖਦੇ ਨੇ, ਕਿਸੇ ਨੂੰ ਦੱਸਦੇ ਨਹੀਂ, ਜੱਗ ਜਾਹਰ ਨਹੀਂ ਕਰਦੇ। ਸੋ ਸਾਧ ਸੰਗਤ ਇਹ ਗੱਲ ਸਦਾ ਯਾਦ ਰੱਖੋ, ਜੇ ਬਖਸ਼ਿਸ਼ ਹੋ ਜਾਵੇ ਲੁਕੋ ਕੇ ਰੱਖੋ, ਕਿਰਪਾ ਹੋ ਜਾਵੇ ਲੁਕੋ ਕੇ ਰੱਖੋ। ਠੀਕ ਹੈ, ਆਪਾਂ ਕਿਸੇ ਨੂੰ ਜੋੜਨਾ ਦੱਸਣਾ ਪੈਂਦਾ, ਪਰ ਇਹ ਨਹੀਂ ਕਿ ਅਸੀਂ ਖੁਦ ਆਪ ਹੀ ਰੱਬ ਬਣ ਜਾਈਏ। ਸਾਧ ਸੰਗਤ ਜੀ, ਦਾਨ ਪੁੰਨ ਕਰੋ, ਸੇਵਾ ਸਿਮਰਨ ਕਰੋ, ਯਤਨ ਕਰੋ ਵੀ ਬਹੁਤਾ ਰੌਲਾ ਨਾ ਪਵੇ। ਹਾਂ, ਬੇਨਤੀ ਹੁਣ ਸੁਣੋ, ਪੰਜ ਪਿਆਰਿਆਂ ਨੇ ਆਉਣਾ ਹੈ, ਆਉਣਾ ਹੈ ਸਟੇਜ ਤੇ, ਕੋਈ ਖੜਾ ਨਾ ਹੋਵੇ, ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ। ਇੱਕ ਗੱਲ ਦਾ ਹੋਰ ਧਿਆਨ ਦਿਓ, ਜਰਾ ਇਕਾਗਰਤਾ ਬਣਾਓ, ਪੰਜ ਪਿਆਰਿਆਂ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹਨ। ਮਹਾਰਾਜ ਕਹਿੰਦੇ ਨੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਮੇਰਾ ਸਰੀਰ ਗੁਰੂ ਪੰਥ ਵਿੱਚ। ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਹੈ, ਮੇਰਾ ਸਰੀਰ ਗੁਰੂ ਪੰਥ ਵਿੱਚ ਹੈ। ਆਓ ਪੰਜ ਪਿਆਰੇ ਆ ਰਹੇ ਨੇ, ਉਹਨਾਂ ਦਾ ਆਪਾਂ ਸਤਿਕਾਰ ਕਰਨਾ ਹੈ, ਸਾਰਿਆਂ ਨੇ ਗੱਜ ਵੱਜ ਕੇ ਬੋਲਣਾ ਹੈ। ਧੰਨ ਭਾਗ ਨੀ ਜਿੰਦੜੀਏ ਤੇਰੇ, ਵੱਡੇ ਭਾਗ ਨੇ, ਵੇਲਾ ਹੋਇਆ ਪਿਆਰਿਆ ਆ। ਅੰਦਰ ਛਕਿਆ ਭਾਈ ਰਾਹ ਦੇ ਵਿੱਚ ਹੀ ਬਹਿ ਜਾਓ ਜਿਹੜਾ ਰਸਤਾ ਬਣਿਆ ਬੀਬੀਆਂ ਬੀਬੀਆਂ ਵਾਲੇ ਪਾਸੇ ਵੀਰ ਭਰਾ ਵੀਰਾਂ ਵਾਲੇ ਪਾਸੇ ਬੈਠੋ ਵੀਰ ਭਰਾ ਵੀਰਾਂ ਵਾਲੇ ਰਾਹ 'ਚ ਬੈਠੋ ਜਿਹੜਾ ਇੱਧਰਲਾ ਰਸਤਾ ਬਣਿਆ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬੈਠਣ ਅੱਗੇ ਜਗ੍ਹਾ ਹੈ ਅੱਗੇ ਆ ਜਾਓ ਇੱਧਰ ਅੱਗੇ ਬੈਠੋ ਭਾਈ ਅੱਗੇ ਜਗ੍ਹਾ ਹੈ ਕਾਫੀ ਸੰਗਤਾਂ ਦੇ ਦਰਸ਼ਨ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਉੱਥੇ ਅੱਜ ਗੁਰੂ ਰੂਪ ਪੰਥ ਖਾਲਸੇ ਪੰਜ ਪਿਆਰਿਆਂ ਦੇ ਵੀ ਦਰਸ਼ਨ ਹੋਏ ਬਾਜਾਂ ਵਾਲੇ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਪਰ ਅੱਜ ਕੱਲ੍ਹ ਕੰਮ ਕੀ ਹੋ ਗਿਆ ਇੱਧਰ ਨਹੀਂ ਜੁੜਦੇ ਗੁਰੂ ਗ੍ਰੰਥ ਨਾਲ ਨਹੀਂ ਗੁਰੂ ਪੰਥ ਨਾਲ ਨਹੀਂ ਬਾਬੇ ਦੀ ਹੀ ਫੁੱਲ ਕਿਰਪਾ ਆਖੋ ਸਤਨਾਮ ਬਾਬੇ ਦੀ ਫੁੱਲ ਕਿਰਪਾ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਵੀ ਵਿੱਚ ਲੈ ਲਿਆ ਕਰੋ ਮਾੜਾ ਮੋਟਾ ਨਹੀਂ ਨਹੀਂ ਬਸ ਬਾਬੇ ਦੀ ਹੀ ਕਿਰਪਾ ਜੀ ਇਹ ਨਹੀਂ ਕਹਿੰਦੇ ਮਹਾਰਾਜ ਦੀ ਸਤਿਗੁਰਾਂ ਦੀ ਰਹਿਮਤ ਹੈ ਵਾਲੇ ਬਣ ਗਏ ਲੱਖ ਲੱਖ ਵਧਾਈਆਂ ਉਹਨਾਂ ਨੂੰ ਤੇ ਮਨ ਕਿੱਥੇ ਖਲੋਤਾ ਹੋਵੇ ਹੁਣ ਅੱਜ ਤੋਂ ਮੁੜ ਕੇ ਇੱਕੋ ਹੀ ਗੱਲ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਖੀ ਸਿੱਖਣਾ ਜਾਵੇ ਸਿੱਖਣਾ ਜਾਵੇ ਨੇ ਮਹਾਨ ਕਿਰਪਾ ਕੀਤੀ ਹੈ। 175 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ,
ਸਤਿ ਸ੍ਰੀ ਅਕਾਲ।
ਆਓ ਧੰਨ ਭਾਗ ਜੁੜ ਜਾਵੇ, ਕੋਈ ਰਹਿਤ ਮਰਿਆਦਾ ਰੱਖਣ ਵਾਲਾ ਹੋਵੇ, ਇੱਕ ਵੀ ਜੇ ਜੁੜ ਜਾਏ ਨਾ, ਨਾਮ ਬਾਣੀ ਦਾ ਰਸੀਆ ਹੋਵੇ, ਇੱਕ ਵੀ 125,000 ਵਰਗਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਕੱਲ ਇੱਕ ਬੇਨਤੀ ਕੀਤੀ ਸੀ, ਨਾਮ ਦਾਖਲ ਕਰਾ ਦਿੱਤਾ, ਪੜ੍ਹਾਈ ਪੜ੍ਹੀ ਨਹੀਂ ਤੇ ਪਾਸ ਨਹੀਂ ਹੋਵਾਂਗੇ। ਜੇ ਸਾਧ ਸੰਗਤ ਮਿਹਨਤੀ ਨਾ ਕੀਤੀ, ਹੁਣ ਅੰਮ੍ਰਿਤ ਛਕ ਲਿਆ ਤੇ ਹੁਣ ਸਾਧ ਸੰਗਤ ਰਹਿਤ ਮਰਿਆਦਾ ਰੱਖਣੀ, ਬਾਣੀ ਬਾਣੇ ਨਾਲ ਜੁੜਨਾ, ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਆਪਣੇ ਜੀਵਨ ਵਿੱਚ ਢਾਲੀਏ, ਫਿਰ ਹੋਏਗੀ ਮਿਹਰ ਸਤਿਗੁਰਾਂ ਦੀ। ਜਿਵੇਂ ਆਪ ਜੀ ਨੇ ਸੁਣਿਆ, ਮਿੱਤਰ 70 ਜਾ ਕੇ ਏਕ ਸਮਾਨ ਹੈ, ਮਿੱਤਰ ਤੇ ਸ਼ਤਰੂ ਸਭ ਨੂੰ ਇੱਕੋ ਜਿਹਾ ਸਮਝਣਾ, ਇਹ ਬਣਜੂ ਸਮਦ੍ਰਿਸ਼ਟੀ ਸਾਡੀ? ਕਦੇ ਵੀ ਨਹੀਂ ਬਣ ਸਕਦੀ, ਸਾਡੇ ਤੇ ਗੁਆਂਢੀ ਨਾਲ ਨਹੀਂ ਬਣਦੀ, ਸਕੇ ਭਰਾ ਦੀ ਭਰਾ ਨਾਲ ਨਹੀਂ ਬਣਦੀ, ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਤੇ ਬੜੀ ਵੱਡੀ ਗੱਲ ਹੈ, ਬੜਾ ਔਖਾ ਕੰਮ ਹੈ। ਵਪਾਰ ਦਿਨ ਦਿਨ ਰਾਤ ਵੱਧ ਰਿਹਾ, ਸਾਡਾ ਪਿਆਰ ਦਿਨ ਰਾਤ ਘੱਟ ਰਿਹਾ, ਬਹੁਤ ਘੱਟ ਗਿਆ। ਤੇ ਧੰਨ ਸੀ ਭਾਈ ਘਨੱਈਆ, ਕਹਿੰਦਾ ਮਹਾਰਾਜ ਜੀ ਜਿਹੜੇ ਪਾਸੇ ਵੇਖਣਾ ਮੈਨੂੰ ਤੁਸੀਂ ਹੀ ਤੁਸੀਂ ਦਿਸਦੇ ਹੋ। ਮਹਾਰਾਜ ਖੁਸ਼ ਹੋ ਗਏ, ਕਹਿੰਦੇ ਘਨੱਈਆ ਲੈ ਆ ਜਾ ਬਈ। ਮਹਾਰਾਜ ਨੇ ਮਲਮ ਦਿੱਤੀ, ਕਹਿੰਦੇ ਲੈ ਜਿੱਥੇ ਉਹਨਾਂ ਨੂੰ ਪੱਟੀਆਂ ਕਰਦਾ ਆ ਮਲਮ ਹੀ ਲਾ ਦਿਆ ਕਰ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆ ਮਲਮ ਹੀ ਲਾ ਦਿਆ ਕਰ। ਸੋ ਸਾਧ ਸੰਗਤ ਜੀ, ਕਿੱਡੀ ਵੱਡੀ ਰਹਿਮਤ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ। ਧੰਨ ਹੋਏਗਾ ਭਾਈ ਘਨੱਈਆ ਜਿਹਨੂੰ ਦੂਜਾ ਦਿਸਦਾ ਹੀ ਨਹੀਂ ਕੋਈ, ਜਿਹੜੇ ਪਾਸੇ ਵੇਖਦਾ ਮੈਨੂੰ ਤੁਸੀਂ ਹੀ ਨਜ਼ਰ ਆਉਂਦੇ। ਪਰ ਇਹੋ ਜਿਹੇ ਗੁਰਮੁਖ ਹੁੰਦੇ ਵਿਰਲੇ ਨੇ, ਬਹੁਤ ਘੱਟ ਬਹੁਤ ਘੱਟ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤ ਵਸੀ ਹੋਵੇ, ਸੱਚ ਪੱਲੇ ਹੋਵੇ ਜਿਨ੍ਹਾਂ ਦੇ, ਹੁਣ ਸਾਧ ਸੰਗਤ ਜੀ ਸੱਚ ਕਿਸੇ ਵਿਰਲੇ ਦੇ ਪੱਲੇ ਹੁੰਦਾ ਹੈ, ਅਸੀਂ ਵਪਾਰੀ ਹਾਂ ਝੂਠ ਦੇ, ਤੇ ਸਤਿਗੁਰਾਂ ਨੇ ਇਹ ਜਿਹੜੀ ਦੁਕਾਨ ਹੈ ਇਹ ਹੈ ਸੱਚ ਦੀ। ਪਰ ਜੇ ਸੱਚ ਲੈ ਕੇ ਜਾਵਾਂਗੇ ਤਾਂ ਹੀ ਹੈ ਨਾ, ਦੁਕਾਨ ਤੇ ਜਾਂਦੇ ਉਵੇਂ ਜਿਵੇਂ ਮੋੜੇ ਖਰੀਦਿਆ ਕੁਛ ਹੈ ਹੀ ਨਾ, ਖਾਲੀ ਨਹੀਂ ਜਾਣਾ। ਮਨਾ ਬਣ ਕੇ ਵਪਾਰੀ ਆ ਜਾ, ਵਪਾਰੀ ਬਣ ਜਾ ਵਪਾਰੀ, ਮਨਾ ਬਣ ਕੇ ਵਪਾਰੀ ਆ ਜਾ, ਸੱਚ ਵਾਲਾ ਸੌਦਾ ਵੇਖ। ਕਰੀਏ ਸੱਚ ਜੀਵਨ ਬਣਾਈਏ ਆਪਣਾ ਫਾਇਦਾ ਤਾਂ ਹੈ ਜੇ ਸੰਗਤ ਵਿੱਚ ਆਏ ਜੇ ਇਹੋ ਜਿਹੇ ਆਏ ਉਹ ਜੇ ਮੁੜ ਕੇ ਘਰਾਂ ਨੂੰ ਉਹਦਾ ਫਾਇਦਾ ਕੀ ਪੱਲੇ ਬੰਨੀ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਦੀ ਭੂਮੀਏ ਨੇ ਸੰਤ ਬਣ ਗਿਆ ਸੰਗਤ ਕੀਤੀ ਸੱਜਣ ਠੱਗ ਨੇ ਹੋ ਗਈ ਕਿਰਪਾ ਉਹਦੇ ਤੇ ਮਹਾਰਾਜ ਦੀ ਸਾਧ ਸੰਗਤ ਜੀ ਜਿਹਨਾਂ ਜਿਹਨਾਂ ਨੇ ਸੰਗਤ ਕੀਤੀ ਉਹਨਾਂ ਨੂੰ ਰੰਗ ਚੜ ਗਿਆ ਪਰ ਭਾਗਾਂ ਨਾਲ ਸੰਗਤ ਮਿਲਦੀ ਹੈ ਜਿਹਨਾਂ ਤੇ ਬਹੁਤੀ ਬਖਸ਼ਿਸ਼ ਹੋਵੇ ਸਤਿਗੁਰਾਂ ਦੀ ਰਹਿਮਤ ਹੋਵੇ ਉਹਨਾਂ ਨੂੰ ਗੁਰਮਤ ਮਿਲਦੀ ਆ ਸਤ ਸੰਗਤ ਵਿੱਚ ਐਵੇਂ ਨਹੀਂ ਆਇਆ ਜਾਂਦਾ ਸਾਰੇ ਇਲਾਕੇ 'ਚ ਬੜੇ ਸੁੱਤੇ ਪਏ ਹੋਣਗੇ ਇੱਕ ਟਰਾਲੇ ਇੱਕ ਖਿਮਾ ਕਰਨਾ ਪਿੰਡ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਜੇ ਸੰਗਤ ਟਰਾਲੀਆਂ ਭਰ ਕੇ ਲਿਆਓ ਤੇ 50 ਭਰ ਲਓ ਭਾਵੇਂ ਆਈਆਂ ਨੇ ਇੱਕ ਦੋ ਕਿਸੇ 'ਚੋਂ ਇੱਕ ਕਿਸੇ 'ਚੋਂ ਦੋ ਕਿਸੇ 'ਚੋਂ ਤਿੰਨ ਬਾਕੀ ਸਾਰੇ ਸੁੱਤੇ ਪਏ ਭਾਗ ਬਹੁਤੇ ਉੱਤਮ ਭਾਗ ਹੋਣ ਫਿਰ ਜਾ ਕੇ ਕਿਤੇ ਸਤ ਸੰਗਤ ਮਿਲਦੀ ਹੈ ਭਾਗਾਂ ਵਾਲੇ ਨੇ ਕਈ ਅੱਜ ਤਿਆਰੀਆਂ ਕਰਦੇ ਹੋਣਗੇ ਜਾਣਾ ਹੈ ਟਾਈਮ 'ਤੇ ਆ ਕੇ ਛੱਡੋ ਪਰਾਂ ਕਈਆਂ ਦੇ ਮਨ ਵਿੱਚ ਵੀ ਨਹੀਂ ਹੋਣਾ ਵੀ ਅੱਜ ਦੁਕਾਨ 'ਤੇ ਜਾਵਾਂਗੇ ਪਰ ਕਿਸੇ ਨੇ ਮਾੜਾ ਜਿਹਾ ਕਹਿ ਦਿੱਤਾ ਟੈਲੀਫੋਨ 'ਤੇ ਮਾੜਾ ਜਿਹਾ ਪਤਾ ਲੱਗ ਗਿਆ ਕਿਸੇ ਨੇ ਦੱਸਤਾ ਨਾਲ ਦੀ ਨਾਲ ਆ ਗਿਆ ਚਿੱਤ ਚੇਤਾ ਵੀ ਨਹੀਂ ਸੀ ਮੈਂ ਦੁਕਾਨ 'ਚ ਜਾਵਾਂਗਾ ਇਹ ਭਾਗ ਜਾਗ ਪਏ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾ ਕੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ
ਪਰ ਜੀਵਨ ਬਣਾਉਣਾ ਹੈ ਬਚਨ ਮੰਨਣਾ ਹੈ ਇੱਕ ਸੀ ਚੋਰ ਉਹਦੀ ਮਾਤਾ ਕਹਿੰਦੀ ਗੱਲ ਸੁਣ ਸਾਧ ਸੰਗਤ ਜੀ ਮਾਤਾ ਵੱਲੋਂ ਸਿੱਖਿਆ ਮਿਲੀ ਬਸ ਚੋਰੀਆਂ ਹੀ ਕਰਨੀਆਂ ਵਿਆਹ ਹੋ ਗਿਆ ਛਾਦੀ ਹੋ ਗਈ ਉਹ ਚੋਰ ਇੱਕ ਦਿਨ ਫੜਿਆ ਗਿਆ ਮਾਰਿਆ ਗਿਆ ਉਹਦਾ ਅੱਗੇ ਇੱਕ ਪੁੱਤਰ ਹੈ ਉਹ ਹੁਣ ਜਵਾਨ ਹੁੰਦਾ ਜਾ ਰਿਹਾ ਪਲ ਰਿਹਾ ਮਾਤਾ ਰੋਜ਼ ਉਹਨੂੰ ਉਹੀ ਸਿੱਖਿਆ ਦੇ ਰਹੀ ਹੈ ਜੋ ਘਰ ਘਰਾਨੇ ਵਿੱਚ ਚੱਲ ਰਿਹਾ ਸੀ ਕੰਮ ਵਿਰਸੇ ਵਿੱਚ ਚੋਰੀ ਮਿਲੀ ਧੰਨ ਨੇ ਉਹ ਗੁਰਸਿੱਖ ਜਿਨ੍ਹਾਂ ਨੂੰ ਵਿਰਸੇ ਵਿੱਚ ਸਿੱਖੀ ਮਿਲੀ ਆਖੋ ਸਤਨਾਮ
ਵਾਹਿਗੁਰੂ
ਵਿਰਸੇ 'ਚ ਸਿੱਖੀ ਇਹ ਕਿਸੇ ਭਾਗ ਵਾਲੇ ਨੂੰ ਮਿਲਦੀ ਹੈ ਵਿਰਸੇ ਦੇ ਵਿੱਚ ਕੋਠੀ ਦੇ ਗਿਆ ਕੋਈ ਜਾਇਦਾਦ ਜ਼ਮੀਨ ਜਾਇਦਾਦ ਪੈਸਾ ਦੇ ਗਿਆ ਵਿਰਸੇ 'ਚ ਹੀ ਰਾਜ ਹੈ ਕਈਆਂ ਦੇ ਪਰ ਗੁਰਮੁਖੋ ਜੇ ਬੱਚਿਆਂ ਨੂੰ ਦੇ ਕੇ ਜਾਣਾ ਵਿਰਸੇ 'ਚ ਸਿੱਖੀ ਦੇ ਕੇ ਜਾਓ ਸਿੱਖੀ ਸਿੱਖੀ ਦੇ ਕੇ ਜਾਓ ਸਾਰਾ ਪਰਿਵਾਰ ਅੰਮ੍ਰਿਤਧਾਰੀ ਅਗਲੀ ਪੀੜ੍ਹੀ ਵੀ ਅੰਮ੍ਰਿਤਧਾਰੀ ਉਦੋਂ ਅਗਲੀ ਪੀੜ੍ਹੀ ਵੀ ਅੰਮ੍ਰਿਤਧਾਰੀ ਸਾਰਾ ਹੀ ਸਿੱਖੀ ਸਿੱਖੀ ਦੀ ਜਾਇਦਾਦ ਦਿਓ ਬੱਚਿਆਂ ਨੂੰ ਸਤਿ ਸੰਗਤ ਜੀ ਵਿਰਸਾ ਸਾਡਾ ਕਿੱਡਾ ਮਹਾਨ ਹੈ ਪਰ ਕੋਠੀਆਂ ਜ਼ਮੀਨ ਜਾਇਦਾਦ ਸਭ ਕੁਝ ਰਹਿ ਜਾਣਾ ਇੱਥੇ ਹੁਣ ਸਾਧ ਸੰਗਤ ਉਹ ਬੱਚੇ ਨੂੰ ਸਿੱਖਿਆ ਦਿੰਦੀ ਬੇਟਾ ਲੈ ਬਈ ਤੇਰਾ ਪਿਤਾ ਵੀ ਚੋਰੀਆਂ ਕਰਦਾ ਰਿਹਾ ਤੈਨੂੰ ਵੀ ਇਹੀ ਕੰਮ ਕਰਨਾ ਪੈਣਾ ਜਵਾਨ ਹੋ ਗਿਆ ਮਾਤਾ ਇਹੀ ਕੰਮ ਕਰਨਾ ਪਊ ਹਾਂ ਬੇਟਾ ਤੈਨੂੰ ਵੀ ਚੋਰੀਆਂ ਹੀ ਕਰਨੀਆਂ ਪੈਣਗੀਆਂ ਕਿਉਂਕਿ ਉਹਨੂੰ ਪਤਾ ਹੈ ਵੀ ਇਹਦੇ ਵਿੱਚ ਸੌਖ ਬੜੀ ਹੈ ਮਿਹਨਤ ਕੋਈ ਕਰਨੀ ਨਹੀਂ ਪੈਂਦੀ ਇੱਕ ਦਿਨ ਚੰਗਾ ਹੱਥ ਮਾਰਿਆ ਜਾਵੇ ਸਾਰਾ ਮਹੀਨਾ ਜਾਣ ਦੀ ਲੋੜ ਨਹੀਂ ਸਾਧ ਸੰਗਤ ਪਰ ਚੋਰ ਜਿਹੜਾ ਹੈ ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ ਚੋਰ ਚੋਰੀਆਂ ਕਰਦਾ ਹੈ ਪਰ ਜਾਨ ਤਲੀ ਤੇ ਧਰ ਕੇ ਹੈ ਚੋਰੀ ਬੜੀ ਔਖੀ ਪਰ ਚੋਰ ਛੱਡ ਨਹੀਂ ਸਕਦਾ ਮਰਨ ਦਾ ਵੀ ਖਤਰਾ ਜੇ ਫੜਿਆ ਗਿਆ ਮਾਰਿਆ ਜਾਵਾਂਗਾ ਪਰ ਜਿਨ੍ਹਾਂ ਨੂੰ ਆਦਤ ਪੈ ਜੇ ਉਹ ਚੋਰੀ ਛੱਡਦੇ ਨਹੀਂ ਲੁੱਟਣਾ ਛੱਡਦੇ ਨਹੀਂ ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਤਸ਼ਾਹ ਪਛਤਾਹੋਗੇ ਜਾਂ ਪ੍ਰਾਣ ਜਾਹੇਂਗੇ ਛੂਟ ਜੇ ਲੁੱਟਣਾ ਹੀ ਹੈ ਤੇ ਲੁੱਟ ਖਾਂ ਲੁੱਟ ਲੈ ਵਾਹਿਗੁਰੂ ਦਾ ਨਾਮ ਉਹ ਖਜ਼ਾਨਾ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਸਾਧ ਸੰਗਤ ਜੀ ਬਾਰ ਬਾਰ ਫਿਰ ਲੁੱਟਣ ਦੀ ਲੋੜ ਨਹੀਂ ਬਾਰ ਬਾਰ ਫਿਰ ਲੁੱਟਣ ਦੀ ਲੋੜ ਨਹੀਂ ਕੀ ਕਹਿੰਦੀ ਸਤਿਗੁਰਾਂ ਦੀ ਬਾਣੀ